ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਤਵੰਦ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਵਿੱਚ ਕਿ ਹਿੰਮਤ ਸਿੰਘ ਅਤੇ ਬਸੰਤ ਕੌਰ ਦੀ ਵਾਰਤਾਲਾਪ ਜਿਹੜੀ ਚੱਲ ਰਹੀ ਸੀ, ਉਸ ਦਾ ਅਗਲਾ ਹਿੱਸਾ ਆਪ ਜੀ ਨੂੰ ਸੁਣਾ ਰਹੇ ਹਾਂ ਜੀ। ਕਾਂਡ 15, ਚੌਥਾ ਹਿੱਸਾ। ਬਸੰਤ ਕੌਰ, ਬਹੁਤ ਬਾਰੀਕ ਗੱਲਾਂ ਹਨ, ਆਪ ਨੇ ਬਹੁਤ ਸਾਫ਼ ਕਰਕੇ ਸਮਝਾਈਆਂ ਹਨ, ਪਰ ਮੇਰੀ ਬੁੱਧੀ ਮੋਟੀ ਹੈ, ਇਸ ਕਰਕੇ ਆਪ ਨੂੰ ਸੁਣਾ ਲਵਾਂ ਕਿ ਠੀਕ ਸਮਝ ਆਈ ਹੈ ਕਿ ਨਹੀਂ। ਪਹਿਲਾ, ਵਾਹਿਗੁਰੂ ਆਪ ਪ੍ਰੇਮ ਦਾ ਸਰੂਪ ਹੈ। ਦੂਸਰਾ, ਇਹ ਜੀਵ ਉਸ ਦੀ ਅੰਸ਼ ਹੈ, ਇਸ ਕਰਕੇ ਇਸ ਵਿੱਚ ਵੀ ਪ੍ਰੇਮ ਹੈ। ਤੀਸਰਾ, ਇਸਨੇ ਆਪਣੇ ਇਸ ਗੁਣ ਨੂੰ ਦੁਨੀਆ ਦੇ ਵਿੱਚ ਲਾ ਲਿਆ ਹੈ। ਚੌਥਾ, ਇੱਧਰ ਲੱਗਣ ਕਰਕੇ ਇਸ ਦੀ ਅੰਦਰਲੀ ਪਿਆਰ ਵਾਲੀ ਤਾਕਤ ਦ੍ਰਿਸ਼ਟਮਾਨ ਦੇ ਪਿਆਰ ਵਿੱਚ ਲੱਗ ਰਹੀ ਹੈ। ਪੰਜਵਾਂ, ਅਤੇ ਆਪਣੇ ਕਾਰਨ ਵਾਹਿਗੁਰੂ ਦੇ ਪ੍ਰੇਮ ਸਰੂਪ ਤੋਂ ਵਿਛੜ ਰਹੀ ਹੈ। ਛੇਵਾਂ, ਹੁਣ ਜੇ ਇਸ ਦੇ ਸੁਭਾਅ ਨੂੰ, ਜੋ ਪੁੱਠਾ ਹੋ ਗਿਆ ਹੈ, ਫਿਰ ਅਸਲ ਪਾਸੇ ਵੱਲ ਮੋੜ ਦੇਈਏ ਕਿ ਭੁੱਲ ਵਿੱਚ ਰਹਿਣ ਦੀ ਥਾਂ ਪਰਮੇਸ਼ਰ ਨਾਲ ਪਿਆਰ ਕਰਨ ਵਿੱਚ, ਅਰਥਾਤ ਉਸਦੀ ਯਾਦ ਵਿੱਚ ਲਾ ਦੇਈਏ, ਤਦ ਸੁਭਾਅ ਸਿੱਧਾ ਹੋ ਜਾਵੇਗਾ। ਜੇਕਰ ਸੰਸਾਰ ਦੀਆਂ ਲੋੜਾਂ ਪੈਣ, ਤਦ ਅਸੀਂ ਡਾਢੇ ਉਦਾਸ ਹੁੰਦੇ ਹਾਂ ਅਤੇ ਉਹਨਾਂ ਨਿਮਿਤ ਤਰਲੇ ਲੈਂਦੇ ਹਾਂ। ਇਹ ਸਾਡੇ ਮੋਹ ਦੇ ਕਾਰਨ ਸਾਥੋਂ ਯਤਨ ਆਉਂਦੇ ਹਨ। ਜੇ ਅਸੀਂ ਸਤਸੰਗੀ ਵੀ ਹੋਈਏ ਤਾਂ ਪ੍ਰਾਰਥਨਾ ਕਰਦੇ ਹਾਂ ਕਿ ਹੇ ਭਗਵੰਤ ਜੀ, ਮੇਰਾ ਬਾਲ ਰਾਜ਼ੀ ਹੋ ਜਾਏ, ਮੇਰੀ ਭੌਂ ਬਹੁਤੀ ਦਾਣੇ ਦੇਵੇ। ਇਸ ਵਿੱਚ ਵੀ ਅਸੀਂ ਪਰਮੇਸ਼ਰ ਦੇ ਨੇੜੇ ਤਾਂ ਹੋਏ, ਪਰ ਉਸਨੂੰ ਅਜੇ ਕੁਛ ਓਪਰਾ ਅਤੇ ਇਹਨਾਂ ਚੀਜ਼ਾਂ ਨੂੰ ਕੁਛ ਵਧੇਰੇ ਆਪਣਾ ਜਾਣ, ਉਸ ਤੋਂ ਆਪਣੀਆਂ ਚੀਜ਼ਾਂ ਦਾ ਸੁੱਖ ਅਤੇ ਵਾਅਦਾ ਮੰਗਦੇ ਹਾਂ। ਅਤੇ ਜੇ ਅਸੀਂ ਸੰਸਾਰ ਦੇ ਮੋਹ ਵਿੱਚ ਨਾ ਹੋਵੀਏ ਤਾਂ ਅਸੀਂ ਭਗਵਾਨ ਜੀ ਨੂੰ ਪਿਆਰ ਕਰੀਏ ਅਤੇ ਜੋ ਕੁਛ ਹੋਵੇ ਆਪਣੇ ਪਿਆਰੇ ਦੀ ਮਰਜ਼ੀ ਜਾਣ ਕੇ ਪ੍ਰਸੰਨ ਹੋਵੀਏ। ਭਾਈ, ਇਹ ਸੰਸਾਰ ਤਾਂ ਸਦਾ ਲਈ ਆਪਣਾ ਨਹੀਂ ਹੈ ਅਤੇ ਇਸ ਵਿੱਚ ਜੋ ਕੁਛ ਹੋ ਰਿਹਾ ਹੈ ਸਾਡੇ ਪਿਆਰੇ ਦਾ ਚੋਜ ਹੈ। ਤਾਂ ਤਾਂ ਪਿਆਰਾ ਜੋ ਕੁਛ ਕਰਦਾ ਹੈ ਚੰਗਾ ਕਰਦਾ ਹੈ, ਇਉਂ ਅਸੀਂ ਪਿਆਰੇ ਨਾਲ ਜੁੜ ਜਾਂਦੇ ਹਾਂ। ਇਹੋ ਹੁਕਮ ਰਜਾਈ ਚੱਲਣਾ ਹੈ। ਪਤੀ ਜੀ, ਮੇਰੀ ਸਮਝ ਵਿੱਚ ਤਾਂ ਇਸ ਤਰ੍ਹਾਂ ਕੁਛ ਆਇਆ ਹੈ। ਹਿੰਮਤ ਸਿੰਘ, ਠੀਕ ਹੈ। ਬਸੰਤ ਕੌਰ, ਪਰੰਤੂ ਇੱਕ ਸੰਸਾ ਹੈ, ਤ੍ਰੀਮਤਾਂ ਗਾਉਂਦੀਆਂ ਆਉਂਦੀਆਂ ਹਨ, ਵੇ ਢੋਲਾ ਨੇਹੋਂ ਨਾ ਲੱਗਦੇ ਜ਼ੋਰੀ, ਅਤੇ ਪੁੱਛ ਨਾ ਪੈਂਦੇ ਮਾਮਲੇ। ਸੋ ਇਹ ਜੋ ਵਾਹਿਗੁਰੂ ਜੀ ਨਾਲ ਪ੍ਰੇਮ ਕਰਨਾ ਹੈ, ਅਰਥਾਤ ਨਿਉਂ ਲਾਉਣਾ ਹੈ, ਇਹ ਜ਼ੋਰੀ ਕੀ ਕੋ ਲੱਗ ਸਕਦਾ ਹੈ? ਦਿਸਣ ਵਾਲੀਆਂ ਚੀਜ਼ਾਂ ਵਿੱਚ ਤਾਂ ਉਹਨਾਂ ਚੀਜ਼ਾਂ ਦੀ ਸੁੰਦਰਤਾ ਔਰ ਫਬਵੀ ਨੁਹਾਰ ਗੁਣ ਆਦਿਕ ਮਨ ਨੂੰ ਮੋਹ ਲੈਂਦੇ ਹਨ ਅਤੇ ਨਿਉਂ ਲੱਗ ਜਾਂਦਾ ਹੈ। ਜਿਸ ਭਗਵਾਨ ਜੀ ਨੂੰ ਡਿੱਠਾ ਨਹੀਂ ਹੈ, ਜਿਸ ਦੀ ਸੁੰਦਰਤਾ ਨੂੰ ਅੱਖਾਂ ਨੇ ਨਹੀਂ ਤੱਕਿਆ ਅਤੇ ਗੁਣਾਂ ਤੋਂ ਮਨ ਨੇ ਖਿੱਚ ਨਹੀਂ ਖਾਧੀ, ਉਸ ਨਾਲ ਜ਼ੋਰੀ ਨੇਹੋਂ ਕੀ ਕੋ ਲੱਗ ਪੈਂਦਾ ਹੈ? ਹਿੰਮਤ ਸਿੰਘ, ਇਹ ਗੱਲ ਠੀਕ ਹੈ, ਪਰ ਦੁਨੀਆਂ ਵਿੱਚ ਵੀ ਨੇਹੋਂ ਸਦਾ ਗੁਣ ਅਤੇ ਸੁੰਦਰਤਾ ਕਰਕੇ ਨਹੀਂ ਲੱਗਦੇ। ਕਈ ਵਾਰ ਮਨਾਂ ਨੂੰ ਅਕਾਰਨ ਖਿੱਚ ਵੀ ਪੈ ਜਾਂਦੀ ਹੈ। ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ, ਜਾਂ ਕੋਈ ਰੂਹਾਂ ਦੇ ਆਪੋ ਵਿੱਚ ਕੁਦਰਤੀ ਖਿੱਚਾਂ ਦੇ ਢੋ ਢੁੱਕਦੇ ਹਨ, ਜਿਨ੍ਹਾਂ ਦੇ ਕਾਰਨ ਸਾਨੂੰ ਪਤਾ ਨਹੀਂ। ਸੋ ਪਿਆਰੀ ਜੀ, ਅਕਸਰ ਤਾਂ ਪਿਛਲੇ ਜਨਮਾਂ ਦੇ ਲੱਗੇ ਹੋਏ ਲੋਕ ਇੱਥੇ ਅਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਅਤੇ ਪ੍ਰੇਮ ਕਰਦੇ ਹਨ। ਇਹਨਾਂ ਦੇ ਅੰਦਰ ਕੋਈ ਸੋਝੀ ਨਹੀਂ ਆਉਂਦੀ ਹੈ ਜੋ ਮੱਲੋ ਮੱਲੀ ਇਸ ਰਾਹੇ ਪਾਉਂਦੀ ਹੈ। ਕੁਦਰਤ ਦੀ ਸੁੰਦਰਤਾ ਦੇ ਝਲਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦਿੰਦੇ ਹਨ, ਉਹ ਕਿਸੇ ਠੋਕਰ ਨਾਲ ਕਿਸੇ ਬਹਾਨੇ ਨਾਲ ਲੱਗ ਪੈਂਦੇ ਹਨ। ਗੁਰਸਿੱਖੀ ਵਿੱਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲੱਗਦੇ ਹਨ, ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਅਤੇ ਹੁਣ ਲਾਉਣਾ ਹੈ, ਸੋ ਉਹ ਭਲੇ ਦੇ ਸੰਗ ਤੋਂ ਲੱਗਦੇ ਹਨ। ਜੀਕੂ ਐਪ ਕੁਸੰਗ ਨਾਲ ਲੱਗਦੇ ਹਨ, ਤੀਕੂ ਸਾਈਂ ਦਾ ਨਿਹੋਂ ਨਿਹੋਂ ਵਾਲੇ ਸਤਸੰਗੀ ਦੀ ਸੰਗਤ ਵਿੱਚ ਬੈਠਿਆਂ ਲੱਗਦਾ ਹੈ। ਬਸੰਤ ਕੌਰ, ਪਰ ਕੋਈ ਸਤਸੰਗੀਆਂ ਦੀ ਗੋਸ਼ਟ ਵਿੱਚ ਬੈਠਣ ਦੀ ਖਿੱਚ ਕੀ ਕੂੰ ਖਾਵੇ? ਪਤੀ, ਇਹ ਗੱਲ ਆਪਣੇ ਉੱਦਮ ਦੀ ਹੈ, ਪਰ ਅਕਸਰ ਦੁੱਖਾਂ ਦੇ ਹੱਥ ਹੈ। ਸ੍ਰੀ ਗੁਰੂ ਜੀ ਨੇ ਇਸ ਦਾ ਦਾਰੂ ਦੁੱਖ ਵੀ ਲਿਖਿਆ ਹੈ। ਸੰਸਾਰ ਜੜ, ਦੁੱਖ ਰੂਪ ਅਤੇ ਨਾਸ਼ਮਾਨ ਸਭ ਕਿਸੇ ਨੂੰ ਦਿਸਦਾ ਹੈ। ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ, ਜਿਨ੍ਹਾਂ ਵਸਤਾਂ ਨੂੰ ਜੋੜ ਜੋੜ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ। ਤਦ ਹਾਵਾ ਲੱਗਦਾ ਹੈ ਕਿ ਹਾਏ ਕੀ ਹੋ ਗਿਆ, ਇਹ ਪਿਆਰੇ ਕਿੱਥੇ ਗਏ? ਸੰਸਾਰ ਦੇ ਮੋਹ ਵਿੱਚ ਸੱਟਾਂ ਵੱਜਦੀਆਂ ਹਨ, ਉਹ ਮਨ ਨੂੰ ਸੋਚ ਵਿੱਚ ਪਾਉਂਦੀਆਂ ਹਨ ਕਿ ਇਹਨਾਂ ਦੁੱਖਾਂ ਦਾ ਕੋਈ ਦਾਰੂ ਹੋਵੇ। ਮਨੁੱਖ ਫਿਰ ਆਪਣੀ ਅਕਲ ਦੇ ਸਾਰੇ ਉਪਰਾਲੇ ਅਤੇ ਹੀਲੇ ਕਰਦਾ ਹੈ। ਨਾਸ਼ਵਾਨ ਨੇ ਬਿਨਸਣਾ ਹੀ ਹੋਇਆ। ਜਦ ਕੋਈ ਪੇਸ਼ ਨਹੀਂ ਜਾਂਦੀ ਅਤੇ ਸੱਟਾਂ 'ਤੇ ਧੱਕੇ ਲੱਗਦੇ ਹਨ, ਤਦ ਅਖੀਰ ਮਨ ਟੋਲ ਕਰਦਾ ਹੈ ਕਿ ਕਿਤੇ ਹੋਰ ਥੀ ਹੀ ਨਾ ਸੁੱਖ ਹੋਵੇ। ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ, ਜਿਸ ਨੂੰ ਉਹ ਦੁੱਖ ਕਲੇਸ਼ ਨਹੀਂ ਦਿੰਦੇ ਜੋ ਸਾਨੂੰ ਦਿੰਦੇ ਹਨ, ਤਦ ਹੈਰਾਨ ਹੋ ਕੇ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ। ਉਹ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਦਿਸਦਾ ਹੈ ਜਗਤ, ਉਹ ਜ਼ਰੂਰ ਪਲਟੇ ਖਾਂਦਾ ਹੈ। ਜੋ ਇਸ ਨਾਲ ਮੋਹ ਹੈ, ਉਹ ਇਸ ਦੇ ਹਰ ਪਲਟੇ 'ਤੇ ਸੱਟ ਖਾਵੇਗਾ। ਜੇ ਤੁਸੀਂ ਉਸ ਨਾਲ ਮੋਹ ਕਰੋ ਕਿ ਜੋ ਇਸਦਾ ਕਾਰਨ ਹੈ, ਜਿਸਦਾ ਇਹ ਪ੍ਰਕਾਸ਼ ਹੈ, ਤਾਂ ਸੁੱਖ ਹੋਵੇ, ਕਿਉਂਕਿ ਉਹ ਸਦਾ ਇੱਕ ਰਸ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਕੁਝ ਸਮਝ ਪੈਂਦੀ ਹੈ, ਤਾਂ ਫਿਰ ਗੁਰਮੁਖਾਂ ਦਾ ਮੇਲ ਗੇਲ ਚੰਗਾ ਲੱਗਦਾ ਹੈ। ਜਦ ਉਹਨਾਂ ਨੂੰ ਮਿਲੀ ਗਲੀਦਾ ਹੈ, ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ। ਇਉਂ ਦ੍ਰਿਸ਼ਟਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ ਸਤਸੰਗ ਵਾਲੇ ਪਾਸੇ ਵੱਲ ਭੇਜਦੇ ਹਨ। ਬਸੰਤ ਕੌਰ ਠੀਕ ਹੈ, ਪਰ ਉਹਨਾਂ ਦੇ ਕੋਲ ਬੈਠਿਆਂ ਉੱਠਿਆਂ ਦੇਖਾ ਦੇਖੀ ਨਹੀਂ ਉਹ ਲੱਗ ਜਾਂਦਾ ਹੈ? ਜਾਂ ਉਹ ਵਾਹਿਗੁਰੂ ਦਾ ਦਰਸ਼ਨ ਕਰਾ ਦਿੰਦੇ ਹਨ ਅਤੇ ਉਹ ਸੁੰਦਰਤਾ ਮੋਹ ਲੈਂਦੀ ਹੈ? ਪਤੀ, ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ, ਪਰ ਗੁਰਮੁਖ ਜਦ ਦਿਆਲ ਆਉਂਦੇ ਹਨ, ਤਦ ਪਰਮੇਸ਼ਰ ਦੀ ਸੇਵਾ ਦੀ ਜਾਚ ਸਿਖਾਲਦੇ ਹਨ ਅਤੇ ਪਰਮੇਸ਼ਰ ਜੀ ਦੇ ਗੁਣਾਂ ਦਾ ਕੀਰਤਨ ਸੁਣਾਉਂਦੇ ਹਨ ਅਤੇ ਉਸ ਦੇ ਜਸ ਵਰਣਨ ਕਰਦੇ ਹਨ। ਇਸ ਤਰ੍ਹਾਂ ਮਨ 'ਤੇ ਅਸਰ ਹੁੰਦਾ ਹੈ। ਫਿਰ ਉਹ ਬਾਣੀ ਪੜ੍ਹਨ ਵਿੱਚ ਲਾਉਂਦੇ ਹਨ। ਬਾਣੀ ਵਿੱਚ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਆਉਂਦੀਆਂ ਹਨ। ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚੇਰੀ ਹੋਈ ਹੋਣ ਕਰਕੇ ਬਾਣੀ ਵਿੱਚ ਇੱਕ ਸਤਿਆ ਆਉਂਦੀ ਹੈ ਕਿ ਉਸ ਦੇ ਅਸਰ ਨਾਲ ਮਨ ਉੱਤੇ ਪਿਆਰ ਲੀਹਾਂ ਪੈਂਦੀਆਂ ਹਨ। ਫਿਰ ਗੁਰਮੁਖ ਸ੍ਰੀ ਪਰਮੇਸ਼ਰ ਜੀ ਅੱਗੇ ਬੇਨਤੀ ਕਰਨ ਦਾ ਸੁਭਾਅ ਪਾਉਂਦੇ ਹਨ ਅਤੇ ਸ਼ੁਕਰ ਦਾ ਭੇਤ ਸਮਝਾਉਂਦੇ ਹਨ। ਇਸ ਤਰ੍ਹਾਂ ਨਾਲ ਮਨ ਦੇ ਮੋਹ ਦੀਆਂ ਵਾਗਾਂ ਪਰਤਾ ਖਾ ਜਾਂਦੀਆਂ ਹਨ। ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ। ਮੰਦੀਆਂ ਦਾ ਮਨ ਦਿਸ ਕੇ ਮਾੜਾਪਨ ਭਾਸ ਜਾਂਦਾ ਹੈ। ਜੀ ਕੁਛ ਮਿੱਠੀ ਮਿੱਠੀ ਉਦਾਸੀ ਵਾਲਾ, ਕੁਛ ਉੱਚਾ ਅਤੇ ਉਮੰਗ ਜਿਹੀ ਨਾਲ ਭਰ ਕੇ ਚਾਵਾਨ ਹੋ ਜਾਂਦਾ ਹੈ। ਤਦੋਂ ਗੁਰਮੁਖ ਪਰਮੇਸ਼ਰ ਦੀ ਯਾਦ ਦੀ ਜਾਚ ਸਿਖਾਲਦੇ ਹਨ। ਜਦੋਂ ਯਾਦ ਅਰਥਾਤ ਸਿਮਰਨ ਦੇ ਸਵਾਦ ਦਾ ਝਲਕਾ ਪੈ ਗਿਆ, ਸਮਝੋ ਕਿ ਪ੍ਰੇਮ ਅੰਦਰ ਵੜ ਗਿਆ। ਇਹ ਪ੍ਰੇਮ ਨਾਮ ਹੈ, ਪਿਆਰੇ ਦਾ ਮੇਲ ਹੈ। ਬਸੰਤ ਕੌਰ, ਡਾਢਾ ਸਾਫ਼ ਰਸਤਾ ਹੈ, ਪਰ ਗੁਰਮੁਖਾਂ ਦੀ ਕੀ ਪਛਾਣ ਹੈ? ਕੀ ਜਾਣੀਏ ਕੋਈ ਲੱਭ ਵਾਲਾ ਮਿਲ ਪਵੇ ਅਤੇ ਭੁਲੇਖੇ ਵਿੱਚ ਪਾ ਦੇਵੇ? ਕਿਉਂਕਿ ਜਿਸਨੇ ਸੁਣਿਆ ਹੈ ਪਰ ਡਿੱਠਾ ਨਹੀਂ, ਉਸਨੂੰ ਬਗਲਿਆਂ ਅਤੇ ਹੰਸਾਂ ਦੀ ਪਛਾਣ ਕੀ ਕੁ ਹੋ ਸਕਦੀ ਹੈ? ਪਤੀ, ਇਹ ਤਾਂ ਠੀਕ ਹੈ, ਪਰ ਸੋਚ ਲਵੋ, ਸਰੋਵਰਾਂ ਵੱਲੋਂ ਪੌਣ ਠੰਡੀ ਹੀ ਚੁੱਲਦੀ ਹੈ। ਭਲਿਆਂ ਦਾ ਪ੍ਰਭਾਵ ਭੱਲਾ ਹੁੰਦਾ ਹੈ। ਫਿਰ ਵਾਹਿਗੁਰੂ ਦਿਆਲ ਮੂਰਤੀ ਹੈ। ਜੇ ਪ੍ਰਾਰਥਨਾ ਕਰਕੇ ਭਾਲ ਕਰੀਏ ਤਾਂ ਪਰਮੇਸ਼ਰ ਭਲਿਆਂ ਦਾ ਹੀ ਮੇਲ ਕਰਾਉਂਦਾ ਹੈ। ਫਿਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿੱਚ ਲਿਖੀ ਹੈ। ਆਪੇ ਵਿੱਚ ਜੁੜੇ ਹੋਏ ਨੂੰ ਯੋਗੀ ਕਹਿੰਦੇ ਹਨ, ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ। ਗੁਰਮੁਖਾਂ ਵਿੱਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਅਤੇ ਉਸ ਨਾਲ ਅੰਤਰ ਆਤਮੇ ਸਦਾ ਮੇਲ ਹੈ। ਹੋਰ ਗੁਣ ਤਾਂ ਇਸ ਗੁਣ ਦੇ ਲੱਛਣ ਮਾਤਰ ਆਉਂਦੇ ਹਨ। ਜਿਕੂ ਅੱਖਾਂ ਦੀ ਪੀਲਤਣ ਰੰਗ ਨਹੀਂ, ਪਰ ਜਿਗਰ ਵਿੱਚ ਪਿਤਾ ਦਾ ਰੋਗ ਹੋ ਜਾਂਦਾ ਹੈ। ਔਰ ਅੱਖਾਂ ਦਾ ਪੀਲਾ ਹੋਣਾ ਤਾਂ ਸੁੱਤੇ ਹੀ ਹੋ ਜਾਏਗਾ ਅਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਿਖਾਏਗਾ। ਸੋ ਗੁਰਮੁਖਾਂ ਦੇ ਅੰਦਰਲੇ ਪਿਆਰ ਨੂੰ ਸਦਾ ਯਾਦ ਨਾਲ ਸਾਈਂ ਵਿੱਚ ਲੱਗੇ ਰਹਿਣ ਦੀ ਹਾਲਤ ਨੂੰ ਤਾਂ ਗੁਰਮੁਖ ਆਪ ਹੀ ਜਾਣਦੇ ਹਨ, ਪਰ ਉਸ ਅੰਦਰਲੀ ਹਾਲਤ ਤੋਂ ਜੋ ਲੱਛਣ ਪੈਦਾ ਹੁੰਦੇ ਹਨ, ਉਹ ਕੁਛ ਪਛਾਣ ਵਿੱਚ ਮਦਦ ਕਰਦੇ ਹਨ ਗੁਰਮੁਖਾਂ ਦੀ। ਪਹਿਲਾ, ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਵ ਸਦਾ ਰੱਬ ਵੱਲ ਆਉਂਦਾ ਹੈ। ਉਸਦੀ ਯਾਦ ਕਦੇ ਨਹੀਂ ਵਿਸਰਦੀ। ਉਸ ਵਿੱਚ ਇੱਕ ਸਵਾਦ ਆਉਂਦਾ ਹੈ। ਚੜ੍ਹਦੀ ਕਲਾ ਵਿੱਚ ਖੇਡਦੇ ਹਨ, ਭੈ ਅਤੇ ਭਰਮ ਵਿੱਚ ਨਹੀਂ ਪੈਂਦੇ। ਦੂਸਰਾ, ਵਰਤਣ ਇਸ ਤਰ੍ਹਾਂ ਦੀ ਹੁੰਦੀ ਹੈ, ਸੁਖੀਆਂ ਨਾਲ ਪਿਆਰ ਕਰਦੇ ਹਨ, ਦੁਖੀਆਂ 'ਤੇ ਦਇਆ ਕਰਦੇ ਹਨ, ਭਲੇ ਅਤੇ ਉਪਕਾਰ ਦੇ ਕੰਮ ਵਿੱਚ ਉਹਨਾਂ ਤੋਂ ਸਹਿਜ ਸੁਭਾਅ ਭਲਿਆਈ ਹੁੰਦੀ ਹੈ, ਮਾੜੇ ਕੰਮਾਂ ਅਤੇ ਕੁਸੰਗਾਂ ਤੋਂ ਉਪਰਾਮ ਰਹਿੰਦੇ ਹਨ, ਕੰਮ ਉਹਨਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ। ਤੀਸਰਾ, ਪ੍ਰਭਾਵ ਐਵੇਂ ਦਾ ਹੁੰਦਾ ਹੈ ਕਿ ਮਸਤਕ ਪ੍ਰਸੰਨ ਹੁੰਦਾ ਹੈ, ਕੋਲ ਬੈਠਿਆਂ ਚਿੱਤ ਖਿੜਦਾ ਹੈ ਜਾਂ ਨਿਰਮਲ ਭੈ ਵਿੱਚ ਆਉਂਦਾ ਹੈ, ਸੰਗ ਕੀਤਿਆਂ ਠੰਡ ਪੈਂਦੀ ਹੈ। ਚੌਥਾ, ਉੱਪਰ ਯਾਨੀ ਰੱਬ ਜੀ ਵੱਲ ਦੀ ਖੇਡ ਇਹ ਹੁੰਦੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ। ਇਸ ਕਰਕੇ ਸੁਰਤ ਉਹਨਾਂ ਦੀ ਦਾਤਾ ਪਦ ਵਿੱਚ ਸਾਈਂ ਵੱਲ ਝੁੱਕ ਪੈਂਦੀ ਹੈ। ਪੰਜਵਾਂ, ਸਤਿਗੁਰੂ ਜੀ ਨੇ ਦੱਸਿਆ ਹੈ, ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਸਾਧੂ ਦੇ ਸੰਗ ਨਾਲ ਸੁੱਤੇ ਹੀ ਅਸਰ ਆਉਂਦਾ ਹੈ ਕਿ ਉਸਦੇ ਦਰਸ਼ਨ ਮਾਤਰ ਨਾਲ ਚਿੱਤ ਨਿਹਾਲ ਹੋ ਜਾਂਦਾ ਹੈ, ਭਾਵ ਖਿੜ ਜਾਂਦਾ ਹੈ। ਅਸਲ ਵਿੱਚ ਗੁਰਸਿੱਖੀ ਦੀ ਪਹਿਲੀ ਗੱਲ ਹੈ ਗੁਰਦੀਖਿਆ, ਜੋ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਛਕਣ ਨਾਲ। ਅੰਮ੍ਰਿਤ ਛੱਕ ਕੇ ਰਹਿਣੀ ਰੱਖੀਦੀ ਹੈ, ਬਾਣੀ ਪੜ੍ਹੀ ਗਾਵੀਂ ਵਿਚਾਰੀ ਅਤੇ ਖੋਜੀਦੀ ਹੈ, ਮੂਲ ਮੰਤਰ ਉਚਾਰੀਦਾ ਹੈ, ਗੁਰਮੰਤਰ ਦਾ ਅਭਿਆਸ ਕਰੀਦਾ ਹੈ। ਜੇ ਸੁੱਤੇ ਰੋਂ ਟੁਰ ਪਈ ਤਾਂ ਵਾਹ ਵਾਹ, ਨਹੀਂ ਤਾਂ ਫਿਰ ਨਾਮ ਦੇ ਪ੍ਰੇਮੀ ਗੁਰਮੁਖ ਦਾ ਸਤਸੰਗ ਕਰੀਦਾ ਹੈ। ਕੀਰਤਨ, ਕਥਾ, ਗੁਰਦੁਆਰੇ, ਬਾਣੀ ਦਾ ਪਾਠ, ਗੁਰਮੁਖ ਦਾ ਸਤਸੰਗ ਸਾਰੇ ਸਹਾਇਕ ਹਨ। ਬਸੰਤ ਕੌਰ, ਭਲਾ ਜੇ ਚਿੱਤ ਸੰਸਾਰ ਦੇ ਦੁੱਖ ਪਾ ਕੇ ਇਸ ਤੋਂ ਮੁੜੇ, ਨਾਮ ਅਭਿਆਸ ਕਰੇ, ਸਹਾਇਤਾ ਲਈ ਗੁਰਮੁਖਾਂ ਦਾ ਸਤਸੰਗ ਕਰੇ, ਆਪ ਦੇ ਕਹੇ ਮੁਜਬ ਉਹ ਰਾਹੇ ਵੀ ਪਾ ਦੇਣ, ਫਿਰ ਤਾਂ ਕੋਈ ਤੋਖਲਾ ਨਹੀਂ ਹੈ। ਕਿਉਂਕਿ ਮੈਂ ਆਪਣੇ ਵੱਲ ਵੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ, ਆਪ ਗੁਰਮੁਖ ਹੋ, ਆਪਨੇ ਰਸਤੇ ਵੀ ਪਾਇਆ ਹੈ, ਪਰ ਮੈਂ ਫਿਰ ਉਸੇ ਹੀ ਆਪਣੇ ਚੱਕਰਾਂ, ਵਹਿਣਾ, ਮਨ ਦੀਆਂ ਲਹਿਰਾਂ ਵਿੱਚ ਜਾ ਪੈਂਦੀ ਹਾਂ। ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ। ਹਿੰਮਤ ਸਿੰਘ, ਤੋਖਲਾ ਤਾਂ ਕੋਈ ਨਹੀਂ ਪੈਂਦਾ ਜੇਕਰ ਨੀਅਤ ਰਾਸ ਹੋਵੇ। ਜੇ ਨੀਅਤ ਉੱਚੇ ਆਉਣ ਦੀ ਹੈ, ਮਨ ਨੇ ਸੇਧ ਸਤਿਗੁਰੂ ਨਾਨਕ ਦੀ ਧਾਰ ਲਈ ਹੈ, ਤਾਂ ਜਿੰਨੀਆਂ ਭੁੱਲਾਂ ਪੈਂਦੀਆਂ ਹਨ, ਇਹ ਸਭ ਉਨਤੀ ਦੀਆਂ ਪੌੜੀਆਂ ਦੇ ਡੰਡੇ ਬਣਦੀਆਂ ਹਨ। ਹਰ ਭੁੱਲ ਦੁੱਖ ਲਿਆਉਂਦੀ ਹੈ, ਹਰ ਦੁੱਖ ਮਨ ਨੂੰ ਮਤ ਦਿੰਦਾ ਹੈ। ਮਨੁੱਖ ਨੇ ਜੋ ਕੁਛ ਸਿੱਖਿਆ ਹੈ, ਦੁੱਖ ਦੀ ਭੱਠੀ ਵਿੱਚ ਹੀ ਤਪ ਕੇ ਸਿੱਖਿਆ ਹੈ। ਸਤਸੰਗ ਦਾ ਵਾਅਦਾ ਹੋਰ ਹੈ ਕਿ ਇਸ ਦੀ ਗੋਸ਼ਟ ਭੁੱਲਣ ਕੱਢ ਦਿੰਦੀ ਹੈ, ਜੇ ਭੁੱਲ ਪਵੇ ਵੀ ਤਾਂ ਝੱਟ ਕੱਢ ਲੈਂਦੀ ਹੈ। ਇਸ ਕਰਕੇ ਗੁਰੂ ਜੀ ਨੇ ਸ਼ੁਭ ਸੰਗਤ ਲਈ ਆਗਿਆ ਕੀਤੀ ਹੈ। ਸੱਤੀ ਪਹਿਰੀ ਸਤ ਪੱਲਾ ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ। ਬਸੰਤ ਕੌਰ, ਸੱਚ ਹੈ ਪਤੀ ਜੀ, ਜੇਕਰ ਮੇਰੀ ਅੱਜ ਦੀ ਭੁੱਲ ਨੂੰ ਜੇ ਆਪ ਨਾ ਕੱਢਦੇ, ਤਾਂ ਮੈਂ ਕਈ ਦਿਨ ਧੁੱਕ ਧੁੱਕ ਕੇ, ਦੁੱਖ ਪਾ ਕੇ ਮੋੜਾ ਖਾਂਦੀ, ਕੀ ਜਾਣੀਏ ਨਾ ਹੀ ਮੋੜਾ ਖਾਂਦੀ। ਸਤਸੰਗ ਤਾਂ ਡਾਢੀ ਹੀ ਲੋੜੀਂਦੀ ਸ਼ੈ ਹੈ, ਅਤੇ ਇਸ ਗੱਲ ਦੀ ਖਬਰਦਾਰੀ ਚਾਹੀਏ ਕਿ ਸਤਸੰਗ ਅਸਲੀ ਹੋਵੇ। ਸਾਡੇ ਵਿੱਚ ਤਾਂ ਮਿਹਰ ਹੈ, ਕਰਨੀ ਵਾਲੇ ਗੁਰਸਿੱਖੀ ਵਿੱਚ ਬਹੁਤ ਹਨ, ਪਰ ਉਂਝ ਗੁਰਮੁਖ ਆਮ ਨਹੀਂ ਹੁੰਦੇ। ਆਮ ਜੋ ਸਾਧ ਸੰਤ ਦਿਸਦੇ ਹਨ, ਕੋਈ ਤਪੀਏ, ਕੋਈ ਨੇਮੀ ਅਤੇ ਬਹੁਤੇ ਪਖੰਡੀ। ਸਤਿਗੁਰ ਨੇ ਕਿਹਾ ਹੈ, ਢੂੰਡ ਸੱਜਣ ਸੰਤ ਪੱਕੇ। ਕਬੀਰ ਜੀ ਨੇ ਕਿਹਾ, ਕਬੀਰ ਜੋ ਤੋਹੇ ਸਾਧ ਪਿਰਮ ਕੀ ਪਾ ਕੇ ਸਾਤੀ ਖੇਤ, ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ। ਸੋ ਪ੍ਰਿਯ, ਕਿਵੇਂ ਹੋਵੇ ਦੁੱਖ ਨਾਲ, ਚਾਹੋ ਅੰਦਰਲੇ ਦੀ ਚਾਹ ਨਾਲ, ਚਾਹੋ ਹੋਰ ਤਰ੍ਹਾਂ, ਜਦ ਅੰਦਰੋਂ ਉਮਾਹ ਵਾਹਿਗੁਰੂ ਦੇ ਰਸਤੇ ਦਾ ਉੱਠੇ, ਤਾਂ ਪਹਿਲਾ ਕੰਮ ਇਹ ਹੈ ਕਿ ਨਿਤਨੇਮ ਦਾ ਰੋਜ਼ ਮਨ ਬਾਣੀ ਵਿੱਚ ਲਾ ਕੇ ਪਾਠ ਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਅਤੇ ਪਾਠ ਕਰਨਾ ਵਿਚਾਰ ਨਾਲ, ਔਰ ਆਪਣੇ ਬਚਾਓ ਲਈ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨੀ ਕਿ ਸੱਚੇ ਪਾਤਸ਼ਾਹ ਜੀ ਆਪਣੀ ਅਗਵਾਨੀ ਵਿੱਚ ਆਪ ਤੋਰੋ, ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੇ। ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਅਰਥਾਤ ਗੁਰਮੁਖ ਸੱਚੇ ਗੁਰਮੁਖ ਦਾ ਮਿਲਾਪ ਹੋਵੇ। ਮਿਲਾਪ ਡਾਢੇ ਪਿਆਰ ਵਾਲੇ ਸੰਬੰਧ ਦਾ ਨਾਂ ਹੈ। ਸਾਧ ਦਾ ਸੰਗ ਹੋਵੇ, ਅਰਥਾਤ ਜੋ ਸਾਈਂ ਦੇ ਰਸਤੇ ਸਾਧਨ ਕਰ ਰਿਹਾ ਹੋਵੇ, ਸੰਗਤ ਉਸਦੀ ਹੋਵੇ, ਅਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆ ਰਹੇ, ਕਿਉਂ ਜੋ ਆਪ ਜਪਦੇ ਹਨ ਉਹਨਾਂ ਦੇ ਪਾਸ ਬੈਠਿਆਂ ਨਾਮ ਚੇਤਾ ਆਉਂਦਾ ਹੈ। ਬਸੰਤ ਕੌਰ, ਪਤੀ ਜੀ, ਮੈਂ ਇਹ ਗੱਲ ਇਸ ਕਰਕੇ ਪੁੱਛੀ ਹੈ ਕਿ ਕਾਕੀ ਸਤਵੰਦ ਕੌਰ ਕੈਦ ਪੈ ਗਈ, ਵਿਦੇਸ਼ ਚਲੀ ਗਈ, ਗੁਰਮੁਖ ਪਿਤਾ ਤੋਂ ਵਿਛੜ ਗਈ। ਹੁਣ ਉਸਨੂੰ ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮੀਆਂ ਦੇ ਦਰਸ਼ਨ ਕਿੱਥੇ ਨਸੀਬ ਹਨ? ਅੱਠ ਪਹਿਰ ਕੁਸੰਗ, ਵਿਛੋੜਾ, ਬੰਦੀ, ਭੁੱਖ, ਗਰੀਬੀ, ਉਸਨੂੰ ਕਿਕੋਂ ਪਰਮੇਸ਼ਰ ਜੀ ਦੇ ਪਿਆਰ ਤੋਂ ਨਾ ਵਿਛੋੜਦੀ ਹੋਵੇਗੀ? ਐਸੇ ਵਿਛੁੰਨਿਆਂ ਪਿਆਰਿਆਂ ਲਈ ਸ੍ਰੀ ਗੁਰੂ ਜੀ ਨੇ ਕੀ ਕਿਰਪਾ ਕੀਤੀ ਹੈ? ਸੋ ਪ੍ਰਕਾਰ ਦਇਆ ਕਰਕੇ ਸਮਝਾਓ। ਹਿੰਮਤ ਸਿੰਘ, ਪਰਮੇਸ਼ਰ ਦੇ ਬਿਰਧ ਦੀ ਤੁਸਾਂ ਗੱਲ ਨਹੀਂ ਸੁਣੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸਾਈਂ ਆਪਣਿਆਂ ਦੇ ਅੰਦਰ ਆਪ ਆ ਬਹਿੰਦਾ ਹੈ, ਫਿਰ ਉਹ ਦੁੱਖ ਦਾਰੂ ਅਤੇ ਨੀਅਤ ਰਾਸ ਵਾਲੀ ਗੱਲ ਚੇਤੇ ਕਰੋ। ਜਿਸ ਦੀ ਨੀਅਤ ਮਿਲਣੇ ਦੀ ਹੈ, ਚਾਹੇ ਕਿਤਨਾ ਨਿਰਬਲ ਹੈ, ਕਿਤਨਾ ਭੁੱਲਦਾ ਹੈ ਅਤੇ ਡਿੱਗਦਾ ਹੈ, ਵਾਹਿਗੁਰੂ ਉਸਦਾ ਆਪ ਰਾਖਾ ਹੁੰਦਾ ਹੈ। ਇਹ ਕੁਦਰਤ ਦਾ ਨੇਮ ਹੈ ਕਿ ਪਰਮੇਸ਼ੁਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਬਿਪਤਾ ਵਿੱਚ ਪੈਂਦੇ ਹਨ ਤਦ ਉਹਨਾਂ ਦੀ ਸੁਰਤ ਨੂੰ ਵਾਹਿਗੁਰੂ ਆਪ ਬਲ ਦੇ ਕੇ ਖਿੱਚਦਾ ਹੈ ਔਰ ਸੁਰਤ ਵਿੱਚ ਬਿਪਤਾ ਦਾ ਟਾਕਰਾ ਕਰਨੇ ਦਾ ਮਾਦਾ ਵਧੀਕ ਪੈਦਾ ਹੋ ਜਾਂਦਾ ਹੈ। ਉਹਨਾਂ ਦੀ ਸੁਰਤ ਟਾਕਰਿਆਂ ਵਿੱਚ ਆ ਕੇ ਕੱਸੀ ਜਾਂਦੀ ਅਤੇ ਉੱਚੀ ਹੋ ਕੇ ਹੋਰ ਚੜ੍ਹਦੀ ਹੈ। ਮਰਨ ਚਾਹੇ ਜੀਵਨ ਕਾਂਪ ਨਹੀਂ ਖਾਂਦੇ। ਫਿਰ ਸਾਡੇ ਪੰਥ ਦਾ ਬਿਰਧ ਬੜਾ ਪਿਆਰ ਵਾਲਾ ਹੈ। ਪਿਛਲੀ ਲੁੱਟ ਵਿੱਚ ਜਿਤਨੇ ਸਿੱਖ ਕੈਦ ਹੋ ਕੇ ਕਾਬਲ ਗਏ ਹਨ ਸਭਨਾਂ ਦੀ ਰੱਖਿਆ ਵਾਸਤੇ ਹਰ ਰੋਜ਼ ਦੋ ਵੇਲੇ ਹਰ ਧਰਮਸਾਲ ਗੁਰਦੁਆਰੇ ਜਥੇ ਅਤੇ ਹਰ ਸਿੱਖ ਵੱਲੋਂ ਅਰਦਾਸਾਂ ਹੁੰਦਾ ਹੈ। ਇਹ ਜੋ ਗੁਰਮੁੱਖਾਂ ਅਤੇ ਪ੍ਰੇਮੀਆਂ ਵੱਲੋਂ ਨਿੱਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ ਇਹ ਉਹਨਾਂ ਦੀ ਆਤਮਾ ਨੂੰ ਬਲ ਦਿੰਦੀ ਹੈ, ਵਾਹਿਗੁਰੂ ਦੀ ਵਿਆਪਕ ਸਤਿਆਂ ਨੂੰ ਸਹਾਇਤਾ ਲਈ ਖਿੱਚਦੀ ਹੈ। ਸਾਡਾ ਵਿਸ਼ਵਾਸ ਹੈ ਕਿ ਸਾਰੇ ਪਿਆਰੇ ਉਸ ਬੰਦੀ ਵਿੱਚੋਂ ਸਲਾਮਤ ਵਾਪਸ ਆਉਣਗੇ। ਅੱਗੇ ਲਗਭਗ ਸਾਰੇ ਆ ਚੁੱਕੇ ਹਨ। ਇਸ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ। ਕਾਕੀ ਦਾ ਤੋਖਲਾ ਨਾ ਕਰੋ, ਸਗੋਂ ਸਿੱਧਕ ਧਾਰੋ ਅਤੇ ਰੋਜ਼ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵੱਲ ਤਕੜਾਈ ਭਰੋ। ਅਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਸੋਚ ਲਓ ਕਿ ਸਾਡੇ ਪੰਥਕ ਪਿਆਰ ਦੀ ਕਿਹੜੀ ਡੂੰਘੀ ਗੰਢ ਹੈ। ਤੁਸੀਂ ਜਾਣਦੇ ਹੋ ਕਿ ਪੰਥ ਵਿੱਚ ਗੁਰੂ ਪਰਮੇਸ਼ਰ ਦਾ ਪਿਆਰ ਅਤੇ ਸਿੱਧਕ ਕਿਤਨਾ ਹੈ। ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ, ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿੱਚ ਪਏ ਪਿਆਰਿਆਂ ਦੀ ਰੱਖਿਆ ਅਤੇ ਰਿਆਇਤ ਨਾ ਆਉਂਦੀ ਹੋਵੇਗੀ। ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇਹਨਾਂ ਅਰਦਾਸੀਆਂ ਨਾਲ ਸਾਡੇ ਬੰਦੀਖਾਨੇ ਪਏ, ਦੂਰ ਗਏ, ਕਿਸੇ ਤਰ੍ਹਾਂ ਵਿਛੜੇ ਅਤੇ ਬੇਵੱਸ ਹੋਏ ਜਾਂ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੁਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ। ਬਸੰਤ ਕੌਰ, ਸੱਚ ਹੈ ਗੁਰਸਿੱਖੀ ਧਨ ਹੈ। ਸਾਡਾ ਪੰਥਕ ਪ੍ਰੇਮ ਧਨ ਹੈ ਕਿ ਸਾਰੇ ਸਿੱਖ ਇੱਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇ ਹਨ। ਔਰ ਫਿਰ ਦੇਖੋ ਕਰਨੀਆਂ ਵਾਲੇ ਅਤੇ ਚੰਗੇ ਚੰਗੇ ਪੁਰਖ ਆਪਣਿਆਂ ਦੇ ਮਗਰ ਜਾਂਦੇ ਹਨ ਔਰ ਇੱਕ ਇੱਕ ਬੱਚਾ ਢੂੰਡ ਕੇ ਵਾਪਸ ਲਿਆਉਂਦੇ ਹਨ। ਧਨ ਸਿੱਖੀ ਪ੍ਰੇਮ। ਪਰ ਪਤੀ ਜੀ, ਆਪ ਦਾ ਵੀ ਧਨ ਜਨਮ ਹੈ। ਦੇਖੋ ਆਪ ਦੇ ਸਾਰੇ ਉੱਤਮ ਉਪਦੇਸ਼ ਵਿੱਚ ਐਸਾ ਜੀ ਲੱਗ ਰਿਹਾ ਹੈ ਕਿ ਇਸ ਵੇਲੇ ਮੇਰਾ ਮੋਹ ਅਤੇ ਭਰਮ ਦੂਰ ਹੋ ਗਿਆ ਹੈ। ਐਸੀ ਕਿਰਪਾ ਕਰੋ ਜੋ ਮਨ ਸਦਾ ਐਸਾ ਰਹੇ। ਪਤੀ, ਸ੍ਰੀ ਗੁਰੂ ਜੀ ਨੇ ਸੁਰਤ ਦੇ ਲਹਾਵ ਚੜਾਉ ਪਰ ਸੁਖਮਨੀ ਸਾਹਿਬ ਵਿੱਚ ਸਾਫ਼ ਦੱਸਿਆ ਹੈ ਕਿ ਇਹ ਹੇਠਾਂ ਉਤਾਹਾਂ ਹੁੰਦੀ ਰਹਿੰਦੀ ਹੈ। ਇਸ ਗੱਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਦਾਰੂ ਇਸ ਦਾ ਸਦਾ ਸਿਮਰਨ ਵਿੱਚ ਰਹਿਣਾ ਹੈ ਅਤੇ ਸਤਸੰਗ ਕਰਨਾ ਹੈ, ਜੈਸਾ ਉੱਥੇ ਹੀ ਦੱਸਿਆ ਹੈ। ਕਬਹੂੰ ਸਾਧ ਸੰਗਤ ਇਹ ਪਾਵੇ, ਉਸ ਅਸਥਾਨ 'ਤੇ ਬਹੁਰ ਨਾ ਆਵੇ। ਬਸੰਤ ਕੌਰ, ਸਰਤਾਜ ਜੀ, ਅੱਜ ਕੱਲ੍ਹ ਹੋ ਸਕੇ ਤਾਂ ਕੋਈ ਖਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿੱਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ ਸਾਧ ਸੰਗਤ ਦੇ ਚਰਨਾਂ ਵਿੱਚ ਰਹੇ। ਪਤੀ, ਸਦ ਬਚਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਾਉਂਦੇ ਹਾਂ ਔਰ ਪਿਆਰਿਆਂ ਨੂੰ ਸਦ ਭੇਜਦੇ ਹਾਂ। ਬਸੰਤ ਕੌਰ, ਵਾਹ ਵਾਹ, ਬਹੁਤ ਹੀ ਚੰਗਾ ਹੈ। ਅਗਲੇ ਦਿਨ ਦੂਰ ਨੇੜੇ ਦੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੁੜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਔਰ ਸਤਿਗੁਰ ਉਹਨਾਂ ਦੂਰ ਗਿਆਂ ਦਾ ਅਤੇ ਉਹਨਾਂ ਦੇ ਮਗਰ ਗਿਆਂ ਦੀਆਂ ਮਿਹਨਤਾਂ ਵਿੱਚ ਆਪ ਸਹਾਈ ਹੋਵੇ। ਪੰਜ ਭੋਗ ਪਾ ਕੇ ਸੰਗਤ ਵਿਦਾ ਹੋ ਗਈ। ਇਹ 15-20 ਦਿਨ ਭਾਈ ਸਾਹਿਬ ਦਾ ਘਰ ਸੱਚਖੰਡ ਬਣਿਆ ਰਿਹਾ। ਦਿਨ ਰਾਤ ਇੱਕ ਰਸ ਈਸ਼ਵਰ ਅਰਾਧਨਾ ਬਣੀ ਰਹੀ। ਅਰਾਧਨਾ ਵਾਲੇ ਸੁੱਚੇ ਹੀਰੇ, ਪ੍ਰੇਮਾ ਭਗਤੀ ਦੇ ਨਮੂਨੇ, ਸੱਚੇ ਸੁੱਚੇ ਅਤੇ ਸਾਫ਼ ਲੋਕ ਸਨ। ਲਗਾਤਾਰ ਸਤਸੰਗ ਨੇ ਬਸੰਤ ਕੌਰ 'ਤੇ ਬੜਾ ਅਸਰ ਕੀਤਾ ਅਤੇ ਉਸਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਅਤੇ ਸਿਦਕ ਵਿੱਚ ਉਚੇਰਾ ਹੋ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।